ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਵਿਦੇਸ਼ੀ ਕੰਪਨੀ ਵਿੱਚ ਡਾਲਰ ਕਮਾਉਂਦੇ ਹੋਏ ਸਾਫਟਵੇਅਰ ਇੰਜੀਨੀਅਰਿੰਗ ਦੀ ਜੌਬ ਇੱਕ ਬਹੁਤ ਹੀ ਲੁਭਾਵਨਾ ਸੁਪਨਾ। ਪਰ ਅੰਮ੍ਰਿਤਸਰ ਤੋਂ ਆਸਟ੍ਰੇਲੀਆ ਪ੍ਰਵਾਸ ਕਰਕੇ ਆਉਣ ਵਾਲੇ ਗਿਰੀਸ਼ ਕੁਮਾਰ ਨੇ ਇਸ ਲੁਭਾਵਨੇ ਸੁਪਨੇ ਨੂੰ ਛੱਡ ਕੇ ਜੇਲ੍ਹ ਵਿੱਚ ਕੰਮ ਕਰਨਾ ਜ਼ਿਆਦਾ ਪਸੰਦ ਕੀਤਾ। ਜੀ ਹਾਂ ਦੋਸਤੋ, ਮੈਂ ਗੱਲ ਕਰ ਰਹੀ ਹਾਂ ਸੀਨੀਅਰ ਪ੍ਰਿਜ਼ਨ ਆਫਿਸਰ ਗਿਰੀਸ਼ ਕੁਮਾਰ ਦੀ, ਜਿਨ੍ਹਾਂ ਨੇ ਸਾਫਟਵੇਅਰ ਇੰਜੀਨੀਅਰਿੰਗ ਦੀ ਜੌਬ ਛੱਡ ਕੇ ਇੱਕ ਪ੍ਰਿਜ਼ਨ ਆਫਿਸਰ ਵਜੋਂ ਕੰਮ ਕੀਤਾ। ਕੀ ਹੈ ਗਿਰੀਸ਼ ਕੁਮਾਰ ਦੀ ਪੂਰੀ ਕਹਾਣੀ, ਆਓ ਉਹਨਾਂ ਤੋਂ ਹੀ ਜਾਣਦੇ ਹਾਂ। ਬਹੁਤ ਬਹੁਤ ਸਵਾਗਤ ਹੈ ਤੁਹਾਡਾ SBS ਪੰਜਾਬੀ ਵਿੱਚ। ਤੇ ਗਿਰੀਸ਼ ਜੀ, ਸਭ ਤੋਂ ਪਹਿਲਾਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਤੁਹਾਡੇ ਬਾਰੇ, ਥੋੜਾ ਆਪਣਾ ਪਿਛੋਕੜ ਦੱਸੋ ਕਿ ਭਾਰਤ ਤੋਂ ਕਦੋਂ ਤੁਸੀਂ ਆਏ, ਕਿਹੜੇ ਇਲਾਕੇ 'ਚ ਤੁਸੀਂ ਰਹਿੰਦੇ ਸੀ, ਆਸਟ੍ਰੇਲੀਆ ਕਿਉਂ ਤੇ ਕਿੱਦਾਂ ਆਣਾ ਹੋਇਆ?
ਬਹੁਤ ਲੰਬੀ ਸਟੋਰੀ ਹੈ। 2003 ਮਾਰਚ ਦੇ ਵਿੱਚ ਮੈਂ ਅੰਮ੍ਰਿਤਸਰ ਤੋਂ ਮੈਲਬਰਨ ਆਇਆ ਸੀ, ਤੇ ਮੈਲਬਰਨ ਹੀ ਫਸਟ ਸਿਟੀ ਸੀਗੀ ਮੇਰੀ। ਇੱਥੇ ਆ ਕੇ ਫਿਰ ਮੈਂ 2003 ਦੀ ਮਾਰਚ ਦੇ ਵਿੱਚ ਸਾਡਾ ਸੈਸ਼ਨ ਸ਼ੁਰੂ ਹੋਇਆ। ਮੈਂ ਇੱਥੇ ਮਾਸਟਰਸ ਇਨ ਇਨਫੋਰਮੇਸ਼ਨ ਟੈਕਨੋਲੋਜੀ ਐਂਡ ਸੋਫਟਵੇਅਰ ਇੰਜੀਨੀਅਰਿੰਗ।
ਜੀ, ਸਪਨਾ ਹੁੰਦਾ ਸਾਡੇ ਦੇਸੀ ਪੇਰੈਂਟਸ ਦਾ ਕਿ ਸਾਡਾ ਬੱਚਾ ਇੰਜੀਨੀਅਰ ਡਾਕਟਰ ਬਣੇ। ਤੁਸੀਂ ਇੰਜੀਨੀਅਰਿੰਗ ਛੱਡ ਕੇ ਪ੍ਰਿਜ਼ਨ ਆਫਿਸਰ, ਇਹ ਬੜੀ ਯੂਨੀਕ ਜਿਹਾ ਪੇਸ਼ਾ, ਇਹ ਕਿਉਂ ਚੂਜ਼ ਕੀਤਾ?
ਚੂਜ਼ ਮੈਂ ਇਸ ਕਰਕੇ ਕੀਤਾ ਕਿਉਂਕਿ ਵਟ ਹੈਪਨ ਕਿ ਮੈਂ ਕਾਫੀ ਦੇਰ ਤੋਂ ਇੰਡੀਆ ਦੇ ਵਿੱਚ ਵੀ, ਮਤਲਬ ਕਿ ਆਈਟੀ ਦੇ ਵਿੱਚ ਸੀਗਾ, ਉੱਥੇ ਵੀ ਬੈਚਲਰਸ ਕੀਤੀ ਸੀ ਤੇ ਉੱਥੇ ਵੀ ਕਾਫੀ ਆਈਟੀ ਦੇ ਵਿੱਚ ਇਨਵੋਲਵ ਸੀ। ਜਦੋਂ ਇੱਥੇ ਆਇਆ, ਇੱਥੇ ਆ ਕੇ ਮੈਂ ਮਾਸਟਰਸ ਸ਼ੁਰੂ ਕੀਤੀ, ਮਾਸਟਰਸ ਫਿਨਿਸ਼ ਕੀਤੀ, ਤੇ ਮਾਸਟਰਸ ਫਿਨਿਸ਼ ਕਰਨ ਤੋਂ ਬਾਅਦ ਫਿਰ ਮਤਲਬ ਕਿ ਥੋੜੀ ਬਹੁਤੀ ਮੈਂ ਇੱਧਰ ਉੱਧਰ ਟੈਲਸਟਰਾ ਦੇ ਵਿੱਚ ਜਾਂ ਹੋਰ ਪਾਸੇ ਸੋਫਟਵੇਅਰ ਟੈਸਟਿੰਗ ਦੀ, ਸੋਫਟਵੇਅਰ ਇੰਜੀਨੀਅਰਿੰਗ ਦੀ ਥੋੜੀ ਥੋੜੀ ਜੋਬਸ ਵੀ ਕੀਤੀ। ਯੂ ਨੋ, ਲਾਈਕ ਕਾਫੀ ਅੱਛਾ ਟਾਈਮ ਬੀਤ ਰਿਹਾ ਸੀ। ਦੇਰ ਇਜ਼ ਅ ਹਿਊਜ ਡਿਫਰੈਂਸ ਬਿਟਵੀਨ ਕੇ ਸਰ, ਉੱਥੋਂ ਦੀ ਸੋਸਾਇਟੀ ਤੇ ਇੱਥੋਂ ਦੀ ਸੋਸਾਇਟੀ ਵਿੱਚ ਕਾਫੀ ਫਰਕ ਹੈਗਾ। ਤੇ ਜਿਹੜੀ ਮੈਲਬਰਨ ਦੇ ਵਿੱਚ ਲਾਈਫ ਸਟਾਈਲ ਮੈਂ ਐਕਸਪੈਕਟ ਕਰਦਾ ਸੀਗਾ, ਆਈ ਗੋਟ ਮੋਰ ਦੈਨ ਦੈਟ, ਮੈਨੂੰ ਉੱਥੋਂ ਕੁਝ ਜ਼ਿਆਦਾ ਮਿਲਿਆ। ਤੇ ਆਈ ਥੋਟ ਕਿ ਹਾਂ ਵੀ ਕਿ ਹੁਣ ਮਤਲਬ ਕਿ ਥੋੜਾ ਜਿਹਾ ਕੁਛ, ਜਿਵੇਂ ਆਪਣੀ ਇੰਡੀਆ ਦੀ ਮੈਂਟੈਲਿਟੀ ਹੁੰਦੀ ਨਾ ਕਿ ਜੋਬ ਜਿਹੜੀ ਮਰਜ਼ੀ ਹੋਵੇ, ਸਰਕਾਰੀ ਜੋਬ ਤੇ ਸਰਕਾਰੀ ਜੋਬ ਹੀ ਹੁੰਦੀ ਹੈਗੀ ਆ, ਠੀਕ ਹੈ ਨਾ? ਉਹ ਕਿਉਂਕਿ ਮੇਰੇ ਪਾਪਾ ਵੀ ਗਵਰਨਮੈਂਟ ਜੋਬ 'ਚ ਸੀਗੇ ਇੰਡੀਆ ਦੇ ਵਿੱਚ, ਮੰਮੀ ਵੀ ਗਵਰਨਮੈਂਟ ਜੋਬ 'ਚ ਸੀਗੇ ਇੰਡੀਆ ਦੇ ਵਿੱਚ, ਤਾਂ ਫਿਰ ਮਤਲਬ ਕਿ ਸੋ ਮੇਰਾ ਸਾਡਾ ਰੁਝਾਅ ਉੱਧਰ ਹੀ ਸੀ, ਬਿਜ਼ਨਸ ਮਾਇੰਡਡ ਪਾਪਾ ਹੈ ਨਹੀਂ ਸੀਗੇ, ਸੋ ਬਾਈ ਐਂਡ ਆਫ ਦ ਡੇ ਜੋਬ ਹੀ ਸੀ। ਫਿਰ ਮੈਂ ਚਲੋ ਹੁਣ ਇੱਦਾਂ ਕਰਦੇ ਆਪਾਂ ਡਿਫੈਂਸ ਦੇ ਵਿੱਚ ਟਰਾਈ ਕਰਦੇ, ਠੀਕ ਹੈ, ਆਸਟ੍ਰੇਲੀਅਨ ਡਿਫੈਂਸ। ਤੇ ਮੈਂ ਉਸ ਸਮੇਂ ਮਿਡ 20s 'ਚ ਸੀ, ਤੇ ਮੈਂ ਫਿਰ ਇਹਨਾਂ ਦਾ ਐਂਟਰੈਂਸ ਦਾ ਐਗਜ਼ਾਮ ਹੁੰਦਾ ਆਫਿਸਰਸ ਕੋਰਸ ਦਾ, ਸਿਗਨਲਸ ਕੋਰਸ ਦੇ ਵਿੱਚ। ਸਿਗਨਲ ਕੋਰਸ ਦੇ ਵਿੱਚ ਡੰਟਰੂਨ ਹੈ, ਡੰਟਰੂਨ ਦੇ ਵਿੱਚ ਉੱਥੇ ਉਹਨਾਂ ਦੀ 4 ਸਾਲ ਦੀ ਬੈਚਲਰਸ ਡਿਗਰੀ ਸੀਗੀ, ਉਸਦੇ ਵਿੱਚ ਮੈਨੂੰ ਐਡਮਿਸ਼ਨ ਮਿਲ ਗਈ। ਸੋ ਵਾਈਲ ਆਈ ਵਾਜ਼ ਡੂਇੰਗ ਦੈਟ, ਮੈਂ ਕਰੈਸ਼ਨਸ ਦੀ ਵੀ ਐਂਟਰੈਂਸ ਐਗਜ਼ਾਮ ਦਿੱਤਾ ਇਹਨਾਂ ਦਾ ਹੁੰਦਾ ਸੀ, ਤੇ ਫਿਰ ਉਸ ਤੋਂ ਬਾਅਦ ਇੰਟਰਵਿਊ ਕੀਤੀ। ਇੰਟਰਵਿਊ ਤੋਂ ਬਾਅਦ ਸੋ ਆਈ ਹੈਡ 2 ਚੋਇਸਿਸ ਉਸ ਸਮੇਂ, ਕਿ ਜਾਂ ਤੇ ਆਪਾਂ ਜਾਂ ਤਾਂ ਮੈਂ ਡਿਫੈਂਸ 'ਚ ਚਲਾ ਜਾਵਾਂ, ਤੇ ਜਾਂ ਫਿਰ ਅਸੀਂ ਵਿਕਟੋਰੀਆ 'ਚ ਰਹਿ ਕੇ ਕਰੈਸ਼ਨਸ ਜੁਆਇਨ ਕਰਾਂ। ਫਿਰ ਜਦੋਂ ਆਪਾਂ ਫਿਰ ਕੰਸਲਟ ਕਰਦੇ ਹਾਂ, ਜਿਵੇਂ ਆਪਣੇ ਕੰਸਲਟੈਂਟ ਸਭ ਤੋਂ ਵੱਡੇ ਹੁੰਦੇ ਮੇਰੇ ਫਾਦਰ ਸਾਹਿਬ, ਪਾਪਾ ਨਾਲ ਮੈਂ ਕੰਸਲਟ ਕੀਤਾ, ਤੇ ਡੈਡ ਕਹਿੰਦੇ ਬਈ ਸਿੱਧੀ ਜੀ ਗੱਲ ਹੈ, ਜੇ ਡਿਫੈਂਸ 'ਚ ਗਏ ਉਹਨਾਂ ਨੇ ਆਲ ਓਵਰ ਆਸਟ੍ਰੇਲੀਆ ਦੇ ਪ੍ਰੋਬਬਲੀ ਤੁਹਾਨੂੰ ਓਵਰਸੀਜ਼ ਵੀ ਭੇਜ ਦੇਣਾ, ਤੇ ਇਫ ਯੂ ਵਾਂਟ ਟੂ ਹੈਵ ਅ ਲੋਕਲ ਲਾਈਫ ਵਿਕਟੋਰੀਆ ਦੇ ਵਿੱਚ, ਮੈਲਬਰਨ ਦੇ ਵਿੱਚ, ਤਾਂ ਕਰੈਸ਼ਨਸ ਵਿਕਟੋਰੀਆ, ਕਿਉਂਕਿ ਸਾਡੀ ਲਾਈਫ ਦੇ ਉੱਪਰ ਪੇਰੈਂਟਸ ਦਾ ਕਾਫੀ ਇਨਫਲੂਐਂਸ ਹੁੰਦਾ, ਤੇ ਡੈਡ ਵੀ ਕਾਫੀ ਜੁਡੀਸ਼ਰੀ ਤੋਂ ਇਨਵੋਲਵ ਸੀਗੇ, ਅੰਮ੍ਰਿਤਸਰ ਦੇ ਵਿੱਚ ਡਿਸਟ੍ਰਿਕਟ ਕੋਰਟਸ ਦੇ ਵੀ ਸੀਗੇ, ਤਾਂ ਕਹਿੰਦੇ ਹਾਂ ਵੀ ਇਟ ਇਜ਼ ਅ ਗੁੱਡ ਲਾਈਫ, ਸਮਥਿੰਗ ਕੇ ਯੂ ਨੀਡ ਟੂ ਕੰਸੀਡਰ। ਤੇ ਉਸ ਤੋਂ ਬਾਅਦ ਫਿਰ ਮੈਂ ਫਿਰ ਵਿਕਟੋਰੀਆ ਦੇ ਵਿੱਚ ਆਪਣੀ ਕਰੈਕਸ਼ਨਸ ਹੈਗੀ ਆ, ਉਦੋਂ ਐਜ਼ ਏ ਪ੍ਰਿਜ਼ਨ ਆਫਿਸਰ ਮੈਂ ਜੁਆਇਨ ਕੀਤਾ 2010 ਦੇ ਵਿੱਚ।
ਤੇ ਬੜੀ ਯੂਨੀਕ ਜੀ ਪੋਜੀਸ਼ਨ ਹੈ ਪ੍ਰਿਜ਼ਨ ਆਫਿਸਰ, ਥੋੜਾ ਦੱਸੋ ਵਾਟ ਡਸ ਯੋਰ 9 ਟੂ 5 ਲੁੱਕ ਲਾਈਕ?
ਵੈਲ, ਦੈਟਸ ਅ ਬਿਊਟੀ ਆਫ ਦ ਜੋਬ, ਦੇਰ ਇਜ਼ ਨੋ 9 ਟੂ 5, ਵੀ ਦੇਰ ਆਰ ਲੋਟ ਆਫ ਨਾਈਟ ਸ਼ਿਫਟਸ, ਆਫਟਰਨੂਨ ਸ਼ਿਫਟਸ ਐਂਡ ਡੇ ਸ਼ਿਫਟਸ, ਲਾਈਕ ਸ਼ਿਫਟ ਵਰਕ ਹੈਗਾ ਬੇਸਿਕਲੀ। ਸੋ 9 ਟੂ 5 ਬੇਸਿਕਲੀ ਅਸੀਂ, ਕਿਉਂਕਿ ਰਾਈਟ ਨਾਓ ਆਮ ਵਰਕਿੰਗ, ਕਿਉਂਕਿ ਆਈ ਬੀਨ ਪ੍ਰੋਮੋਟਿਡ, ਤੇ ਆਮ ਵਰਕਿੰਗ ਐਜ਼ ਅ ਸੀਨੀਅਰ ਪ੍ਰਿਜ਼ਨ ਆਫਿਸਰ ਰਾਈਟ ਨਾਓ। ਸੋ ਪਹਿਲਾਂ ਯੂ ਸਟਾਰਟ ਐਜ਼ ਅ ਪ੍ਰਿਜ਼ਨ ਆਫਿਸਰ, ਦੈਨ ਯੂ ਗੋ ਐਜ਼ ਅ ਸੀਨੀਅਰ ਪ੍ਰਿਜ਼ਨ ਆਫਿਸਰ, ਫਿਰ ਉਸ ਤੋਂ ਬਾਅਦ ਫਿਰ ਸੁਪਰਵਾਈਜ਼ਰ ਤੇ ਆਪਰੇਸ਼ਨ ਮੈਨੇਜਰਸ ਐਂਡ ਯੂ ਨੋ ਲਾਈਕ। ਤੇ ਜਦੋਂ ਮੈਂ ਸ਼ੁਰੂ ਕੀਤਾ ਉਸ ਜ਼ਮਾਨੇ ਦੇ ਵਿੱਚ, ਕਾਫੀ ਆਲ ਸਹੀ ਲਾਈਕ ਅੱਜ ਦੇ ਵਿੱਚ ਤੇ ਕੱਲ੍ਹ ਵਿੱਚ ਹਿਊਜ, ਯੈਸਟਰਡੇ ਵਿੱਚ ਹਿਊਜ, ਹਿਊਜ ਹਿਊਜ ਡਿਫਰੈਂਸ ਹੈਗਾ। ਜੇ ਆਪਾਂ ਡੇ ਟੂ ਡੇ ਐਕਟੀਵਿਟੀਜ਼ ਦੀ ਗੱਲ ਕਰੀਏ, ਡੇ ਟੂ ਡੇ ਐਕਟੀਵਿਟੀ ਬਸ ਉਹੀ ਹੁੰਦੀ ਹੈ ਕਿ ਹਾਂ ਬਈ ਕਿ ਅਸੀਂ ਅਕੋਮੋਡੇਸ਼ਨ ਯੂਨਿਟ 'ਚ ਕੰਮ ਕਰਦੇ ਹਾਂ ਤੇ ਜਾਂ ਅਸੀਂ ਸਿਕਿਉਰਿਟੀ ਦੇ ਵਿੱਚ ਕੰਮ ਕਰਦੇ। ਆਈ ਹੈਡ ਦਾ ਪ੍ਰਿਵਿਲੇਜ ਫਰੋਮ ਡੇ 1 ਕਿ ਮੋਸਟ ਆਫ ਦ ਟਾਈਮ, ਮੇਰੇ ਜਿਹੜੇ ਪਿਛਲੇ ਟਾਈਮ ਬੀਤਿਆ 15 ਸਾਲ, ਮੈਂ ਅਕੋਮੋਡੇਸ਼ਨ ਯੂਨਿਟਸ ਦੇ ਵਿੱਚ ਹੀ ਕੰਮ ਕੀਤਾ, ਜਿਸਦੇ ਵਿੱਚ ਅਸੀਂ ਡੇ ਟੂ ਡੇ ਇੰਟਰੈਕਸ਼ਨਸ ਕਰ, ਹਰ ਰੋਜ਼ ਆਪਾਂ ਹੁਣ ਵਰਡ ਯੂਜ਼ ਕਰਦੇ ਹਾਂ ਕੈਦੀ, ਯੂ ਨੋ ਲਾਈਕ ਜਿਹੜਾ ਇੰਗਲਿਸ਼ ਦੇ ਵਿੱਚ ਪ੍ਰਿਜ਼ਨਰਸ ਹੋ ਗਿਆ, ਠੀਕ ਹੈ। ਹੁਣ ਜਸਟ ਬਿਕੋਜ਼ ਦ ਟਾਈਮਸ ਆਰ ਚੇਂਜਿੰਗ ਐਂਡ ਐਵਰੀਥਿੰਗ, ਹੁਣ ਪ੍ਰਿਜ਼ਨਰਸ ਵਰਡ ਨੂੰ ਆਪਾਂ ਘੱਟ ਯੂਜ਼ ਕਰਦੇ ਹਾਂ, ਤੇ ਜਿਵੇਂ ਪੀਪਲ ਇਨ ਅਵਰ ਕੇਅਰ, ਯੂ ਨੋ ਲਾਈਕ ਦੈਟ ਕਾਈਂਡ ਆਫ ਥਿੰਗਸ, ਠੀਕ ਹੈ। ਵੀ ਮੇਕ ਸ਼ੋਰ ਕਿ ਹਾਂ ਵੀ ਕਿ ਦੇ ਆਰ ਗੋਇੰਗ ਟੂਵਰਡ ਸੋਸਾਇਟੀ, ਠੀਕ ਹੈ। ਜਦੋਂ ਸੋਸਾਇਟੀ ਦੇ ਬਾਹਰ ਜਾਂਦੇ, ਕਿਉਂਕਿ ਇੱਥੇ ਕੈਪੀਟਲ ਪਨਿਸ਼ਮੈਂਟ ਤਾਂ ਹੈ ਨਹੀਂ, ਠੀਕ ਹੈ, ਜਿਹੜਾ ਵੀ ਜੇਲ ਦੇ ਅੰਦਰ ਗਿਆ ਉਹਨੇ ਬਾਏ ਐਂਡ ਆਫ ਦ ਡੇ ਬਾਹਰ ਤੇ ਉਹਨੇ ਆਉਣਾ ਹੀ ਆਉਣਾ ਹੈਗਾ, ਤੇ ਚਾਂਸਿਸ ਆ ਕੇ ਇਹ ਵੀ ਹੁੰਦੇ ਆ ਕਿ ਵੀ ਉਹ ਸ਼ਾਇਦ ਮੇਰਾ ਨੇਬਰ ਵੀ ਬਣੇ, ਸ਼ਾਇਦ ਮੇਰੀ ਸੋਸਾਇਟੀ ਦੇ ਵਿੱਚ ਵੀ ਰਹੇ ਇੱਥੇ, ਸੋ ਮੋਰ ਟੂਵਰਡਸ ਕਿ ਹਾਂ ਬਈ ਕਿ ਅਸੀਂ ਇਹਨਾਂ ਨੂੰ ਇੱਕ ਤਰ੍ਹਾਂ ਦਾ ਇੱਕ ਰੀਹੈਬਿਲੀਟੇਸ਼ਨ, ਠੀਕ ਹੈ, ਅਤੇ ਇੱਕ ਆਪਾਂ ਵਰਡ ਯੂਜ ਕਰਦੇ ਹਾਂ ਰੈਸੀਡਿਵਿਜ਼ਮ, ਜਿਹਦੇ ਵਿੱਚ ਕਿ ਹਾਂ ਬਈ ਅਸੀਂ ਇਹਨਾਂ ਨੂੰ ਐਡਰੈਸ ਕਰਨਾ ਕਿ ਇਹਨਾਂ ਦੇ ਜਿਹੜੇ ਇਸ਼ੂਜ਼ ਹੈ ਜਿਹਨਾਂ ਦੇ ਕਾਰਨ ਇਹਨਾਂ ਨੇ ਕਰਾਈਮ ਕੀਤਾ, ਅਸੀਂ ਉਹਦੇ ਪ੍ਰੋਗਰਾਮਸ ਕਰੀਏ, ਐਜੂਕੇਸ਼ਨ ਪ੍ਰੋਗਰਾਮਸ ਕਰੀਏ ਜੇਲ੍ਹ ਦੇ ਅੰਦਰ ਰਹਿੰਦੇ ਹੋਏ, ਤਾਂ ਜੋ ਇਹਨਾਂ ਨੂੰ ਸਪੋਰਟ ਕਰੀਏ, ਇਹਨਾਂ ਨੂੰ ਮਤਲਬ ਕਿ ਇੱਕ ਤਰ੍ਹਾਂ ਦਾ ਇਹ ਹੈਗਾ ਕਿ ਕੱਲ ਨੂੰ ਸੋਸਾਇਟੀ 'ਚ ਜਾਣਗੇ ਅਤੇ ਇਹਨਾਂ ਕੋਲ ਜੋਬ ਅਪਰਚੁਨਿਟੀਆਂ ਵੀ ਹੋਣ।
ਇੰਡੀਆ 'ਚ ਜਦੋਂ ਆਪਾਂ ਮੁੜ ਤੋਂ ਵਸਾ ਦੀ ਗੱਲ ਕਰੀਦੀ ਹੈ ਪ੍ਰਿਜ਼ਨਰਸ ਬਾਰੇ, ਤੇ ਆਪਾਂ ਕਈ ਵਾਰ ਦੇਖੀਦਾ ਕਿ ਉਹਨਾਂ ਨੂੰ ਨੌਕਰੀ ਦੇਣਾ, ਘਰ ਕਿਰਾਏ ਤੇ ਦੇਣਾ, ਤੁਹਾਡੀ ਹਿਸਟਰੀ ਜੇ ਕਿਸੇ ਕੋਲ ਜਾਏ ਤੇ ਥੋੜਾ ਜਿਹਾ ਪ੍ਰੇਜੁਡਿਸ ਹੁੰਦਾ, ਲੋਕੀ ਸੋਚਦੇ ਆ ਦੋ ਵਾਰ ਕਿ ਇਹਨਾਂ ਨੂੰ ਰੱਖਣਾ ਕਿ ਨਹੀਂ ਰੱਖਣਾ, ਤੇ ਇੱਥੇ ਵੀ ਤੁਹਾਨੂੰ ਲੱਗਦਾ ਕਿ ਮੁੜ ਵਸਾ ਕਰਵਾਉਣਾ ਔਖਾ ਹੁੰਦਾ?
ਔਖਾ ਤਾਂ ਹੈ, ਬਿਕੋਜ਼ ਤੁਸੀਂ ਕੋਈ ਵੀ ਜੋਬ ਅਪਲਾਈ ਕਰੋ ਐਜ਼ ਅ ਨੋਰਮਲ ਸਿਟੀਜ਼ਨ, ਤਾਂ ਤੁਹਾਡਾ ਕ੍ਰਿਮੀਨਲ ਚੈੱਕ ਤਾਂ ਹੁੰਦਾ ਹੀ ਹੁੰਦਾ ਹਮੇਸ਼ਾ
ਜੀ,
ਠੀਕ ਹੈ। ਸੋ ਇਟਸ ਹਾਰਡ, ਲੇਕਿਨ ਇਹਨਾਂ ਦੇ ਵਾਸਤੇ ਓਪਰਚੁਨਿਟੀਜ਼ ਆਈ ਬਿਲੀਵ ਕਿ ਹਾਂ ਬਈ ਕਿ ਜੋ ਡਿਪਾਰਟਮੈਂਟ ਆਫ ਜਸਟਿਸ ਅਤੇ ਕਮਿਊਨਿਟੀ ਸਰਵਿਸ ਹੈ, ਇੱਕ ਜੋ ਲੋਕ ਆਪਾਂ ਕਮਿਊਨਿਟੀ ਸਰਵਿਸ ਵਾਲੇ ਇੰਗੇਜ ਹੁੰਦੇ ਇਹਨਾਂ ਦੇ ਨਾਲ, ਠੀਕ ਹੈ, ਅਤੇ ਦੇ ਸਪੋਰਟ ਦੈਮ ਵੈਰੀ ਵੈਲ, ਉਹਨਾਂ ਦੇ ਕਾਫੀ ਅੱਛੀ ਸਪੋਰਟ ਹੁੰਦੀ ਹੈ ਅਤੇ ਉਹ ਉਹਨਾਂ ਨੂੰ ਮਤਲਬ ਕਿ ਕਿਉਂਕਿ ਕਈ ਸਕਿੱਲਸ ਐਸੇ ਹੁੰਦੇ ਜਿਹੜੇ ਫੈਕਟਰੀਜ਼ ਦੇ ਵਿੱਚ ਹੋ ਗਏ, ਫੋਰਕਲਿਫਟ ਡਰਾਈਵਿੰਗ ਹੋ ਗਏ, ਇੱਦਾਂ ਹੋ ਗਏ। ਫੋਰ ਐਗਜ਼ਾਮਪਲ ਅਸੀਂ ਹੁਣ ਜਿਹੜੀ ਲੋਕੇਸ਼ਨ ਦੇ ਵਿੱਚ ਮੈਂ ਕੰਮ ਕਰ ਰਿਹਾ, ਸੋ ਬ੍ਰੈਂਡ ਨਿਊ ਲੋਕੇਸ਼ਨ, 5-6 ਵੀਕਸ ਪਹਿਲਾਂ ਹੀ ਮਤਲਬ ਕਿ ਇੱਥੇ ਸਾਡੇ ਆਉਣੇ ਸ਼ੁਰੂ ਹੋਏ ਆ, ਅਤੇ ਇਟ ਹੈਜ਼ ਹਿਊਜ ਇੰਡਸਟਰੀਜ਼, ਠੀਕ ਹੈ ਨਾ, ਜਿਹਦੇ ਵਿੱਚ ਇਹਨਾਂ ਨੂੰ ਕੁਕਿੰਗ ਸਕਿੱਲਸ, ਕਿਚਨ ਹੈਗੀ ਹੈ, ਫਿਰ ਇੰਡਸਟਰੀਜ਼ ਦੇ ਵਿੱਚ ਮੈਟਲ ਵਰਕ ਹੈਗਾ, ਟਿੰਬਰ ਵਰਕ ਹੈਗਾ, ਜਿੱਥੇ ਕਿ ਆਲ ਦੀਸ ਕਾਇੰਡ ਆਫ ਸਕਿੱਲ ਜਿਹੜੇ ਹੁੰਦੇ ਕਿ ਜਿਹਨੂੰ ਕਿ ਆਪਾਂ ਹਿੰਦੁਸਤਾਨ ਦੇ ਵਿੱਚ ਇਗਨੋਰ ਕਰ ਦਿੰਦੇ ਕਦੇ ਕਦੇ, ਠੀਕ ਹੈ, ਉਹ ਸਕਿੱਲਸ ਅਸੀਂ ਇੱਥੇ ਮਤਲਬ ਕਿ ਇਹਨਾਂ ਨੂੰ ਟੀਚ, ਇੱਥੇ ਇੰਡਸਟਰੀਜ਼ ਆਫਿਸਰਸ ਹੁੰਦੇ ਆ, ਉਹ ਦੇ ਟੀਚ ਦੈਮ, ਦੇ ਉਹਨਾਂ ਨੂੰ ਬੇਸਿਕਲੀ ਸੋਸਾਇਟੀ ਵਾਸਤੇ ਰੈਡੀ ਕਰਦੇ ਹੈਗੇ, ਅਤੇ ਕਾਫੀ ਅੱਛੀ ਓਪਰਚੁਨਿਟੀਜ਼ ਹੋਰ ਉਹਨਾਂ ਨੂੰ ਸਿਖਾਈ ਜਾਂਦੀ, ਤਾਂ ਜੋ ਬਾਹਰ ਜਾਂਦੇ ਆ, ਲੋਕਾਂ ਨੂੰ ਪਤਾ ਹੁੰਦਾ ਹੈ ਕਿ ਹਾਂ ਬਈ ਜਿਹੜੇ ਕ੍ਰਿਮੀਨਲ ਰੈਕੋਰਡ ਜਿਹੜਾ ਚੈੱਕ ਹੁੰਦੇ, ਜਿਹਨਾਂ ਇਹਨਾਂ ਦੇ ਜਿਹੜੇ ਇੰਪਲੋਇਜ਼ ਹੁੰਦੇ ਆ, ਬਟ ਦੇ ਆਰ ਇੰਪਲੋਇਡ ਔਨ ਦੇ ਸਕਿੱਲਸ, ਨਾਟ ਫੋਰ ਦੇ ਰੈਕੋਰਡਸ।
ਤੇ ਤੁਸੀਂ ਕਿਹਾ ਕਿ ਤੁਸੀਂ ਇਹ ਵੀ ਦੇਖਦੇ ਹੋ ਕਿ ਕਿਸ ਵਜ੍ਹਾ ਨਾਲ ਬੰਦਾ ਕ੍ਰਾਈਮ ਵੱਲ ਜਾਂਦਾ, ਤੇ ਕੀ ਕਾਰਨ ਰਹਿੰਦੇ ਆ ਤੁਹਾਡੇ ਤਜਰਬੇ 'ਚ?
ਸੋ ਫਾਰ ਕਿਉਂਕਿ ਮੇਰੀ ਜਿਹੜਾ ਐਕਸਪੀਰੀਅੰਸ ਰਿਹਾ ਹੈ ਉਹ ਕਿਉਂਕਿ ਇੱਥੇ ਜੇਲ੍ਹ ਦੀਆਂ ਟਾਈਪਸ ਹੁੰਦੀਆਂ ਹੈਗੀਆਂ, ਜੇਲ੍ਹ ਦੀ ਟਾਈਪਸ, ਜਿਵੇਂ ਹੁਣ ਆਪਾਂ ਜਿਹੜੀ ਮੈਂ ਫੈਸਿਲਿਟੀ 'ਚ ਕੰਮ ਕੀਤਾ, ਪਹਿਲਾਂ ਮੈਂ MRC ਜਿਹੜੀ ਕਿ ਮੈਟਰੋਪੋਲੀਟਨ ਰਿਮਾਂਡ ਸੈਂਟਰ ਅਤੇ ਹੁਣ ਵੈਸਟਰਨ ਪਲੇਨਸ ਹੈਗਾ, ਬੇਸਿਕਲੀ ਦੇ ਆਰ ਰਿਮਾਂਡ ਫੈਸਿਲਿਟੀਜ਼, ਠੀਕ ਹੈ। ਜਦੋਂ ਅਸੀਂ ਰਿਮਾਂਡ ਦੇ ਵਿੱਚ ਹੁੰਦੇ ਹਾਂ ਜਾਂ ਸਾਡੇ ਕੋਲ ਮੋਸਟਲੀ ਹੁੰਦੇ ਰਿਮਾਂਡ 'ਚ ਜਾਂ ਹੋਣਗੇ ਕੈਦੀ ਕਿ ਜਿਹੜੇ ਕਿ ਟ੍ਰਾਇਲ ਦੇ ਵਿੱਚ ਹੋਣਗੇ, ਠੀਕ ਹੈ, ਉਸ ਜ਼ਮਾਨੇ ਦੇ ਵਿੱਚ ਤਾਂ ਉਹਨਾਂ ਦਾ ਉਹੀ ਸਟਰਗਲ ਚੱਲ ਰਿਹਾ ਹੁੰਦਾ ਕਿ ਅਸੀਂ ਕਿ ਮਤਲਬ ਕਿ ਇੱਕ ਕੇਸ ਨੂੰ ਆਪਾਂ ਸੋਲਵ ਕਰ ਲਈਏ, ਇੱਕ ਮਤਲਬ ਕਿ ਅੱਛਾ ਸਾਨੂੰ ਮਤਲਬ ਕਿ ਪ੍ਰੋਪਰ ਸੈਂਟੈਂਸ ਜਿੰਨਾ ਐਕਸਪੈਕਟਡ ਹੈਗਾ ਉਸ ਤੋਂ ਘੱਟ ਮਿਲੇ, ਉਹ ਦੈਟ ਕਾਇੰਡ ਆਫ ਥਿੰਗ। ਜਦੋਂ ਉਹਨਾਂ ਦੀ ਸੈਂਟੈਂਸ ਹੋ ਜਾਂਦੀ ਹੈ, ਜਦੋਂ ਉਹਨਾਂ ਨੂੰ ਇੱਕ ਤਰ੍ਹਾਂ ਦਾ ਇੱਕ ਕਿਨਾਰੇ 'ਤੇ ਲੱਗ ਜਾਂਦੇ ਹੈਗੇ ਆ, ਅਤੇ ਉਸ ਤੋਂ ਬਾਅਦ ਕਹਿੰਦੇ ਹਾਂਜੀ ਜੀ ਹੁਣ ਸੈਂਟੈਂਸ ਪੂਰੀ ਕਰਨੀ, ਫਿਰ ਉਹਨਾਂ ਨੂੰ ਇੱਕ ਮਿਨੀਮਮ ਸਿਕਿਉਰਿਟੀ ਪ੍ਰਿਜ਼ਨ, ਠੀਕ ਹੈ, ਜਿਹੜੀਆਂ ਕਿ ਵਿਕਟੋਰੀਆ ਦੇ ਵਿੱਚ 4-5 ਹੈਗੀਆਂ, ਉਹਨਾਂ ਦੇ ਵਿੱਚ ਉੱਥੇ ਮੂਵ ਕੀਤਾ ਜਾਂਦਾ। ਉੱਥੇ ਜ਼ਿਆਦਾ ਪ੍ਰੋਗਰਾਮ ਹੁੰਦੇ, ਉੱਥੇ ਜ਼ਿਆਦਾ ਉਹ ਰੀਹੈਬਿਲੀਟੇਸ਼ਨ ਦੇ ਟੂਵਰਡਸ ਉਹ ਉਹਨਾਂ ਨੂੰ ਡਾਇਰੈਕਟ ਟੂਵਰਡਸ ਕਰਦੇ ਹੈਗੇ।
ਤੇ ਕੋਈ ਇੰਨੇ ਸਾਲਾਂ 'ਚ ਤੁਸੀਂ ਕੰਮ ਕਰ ਰਹੇ ਹੋ, ਤੁਹਾਡਾ ਕੋਈ ਅਜਿਹਾ ਤਜੁਰਬਾ, ਕੋਈ ਲਰਨਿੰਗ ਰਹੀ ਹੋਵੇ, ਜਾਂ ਕਦੀ ਕੋਈ ਸਿਕਿਉਰਿਟੀ ਪੱਖੋਂ ਵੀ ਕੋਈ ਥ੍ਰੈਟ ਰਿਹਾ ਕਿ ਡਰ ਲੱਗਦਾ ਹੋਵੇ ਕਿ ਜੀ ਜੇਲ੍ਹ 'ਚ ਜਾ ਰਹੇ ਹਾਂ ਜਾਂ ਪ੍ਰਿਜ਼ਨ, ਇੱਕ ਮੈਂਟੈਲਿਟੀ ਕਿੱਦਾਂ ਦੀ ਹੈ?
ਡਰ ਤਾਂ ਨਹੀਂ ਹੁੰਦਾ ਹੈਗਾ, ਠੀਕ ਹੈ, ਕਿਉਂਕਿ ਅਸੀਂ ਸੋਸਾਇਟੀ 'ਚ ਹੁਣ ਦੇਖਦੇ ਹੁਣ ਜਿਵੇਂ ਪਿਛਲੇ ਕਾਫੀ ਮਹੀਨਿਆਂ ਤੋਂ ਸਾਲਾਂ ਤੋਂ ਮਤਲਬ ਕਿ ਦੇਖ ਰਹੇ ਵਿਕਟੋਰੀਆ ਦੇ ਵਿੱਚ ਕ੍ਰਾਈਮ ਵੱਧ ਰਿਹਾ, ਇਹ ਰਿਹਾ ਉਹ ਰਿਹਾ, ਪਰ ਜਦੋਂ ਅਸੀਂ ਜੇਲ੍ਹ ਦੇ ਅੰਦਰ ਜਾਂਦੇ ਹਾਂ ਸਾਨੂੰ ਮਤਲਬ ਕਿ ਇੱਕ ਤਰ੍ਹਾਂ ਦਾ ਇੱਕ ਇਨਵਾਇਰਮੈਂਟ ਇਸ ਤਰ੍ਹਾਂ ਦਾ ਮਿਲਦਾ ਹੈ ਕਿ ਸਾਨੂੰ ਟ੍ਰੇਨਿੰਗ ਇਸ ਤਰ੍ਹਾਂ ਦੀ ਮਿਲਦੀ ਹੈਗੀ ਕਿ ਜਿਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਕੋਈ ਇੰਸੀਡੈਂਟ ਹੁੰਦਾ ਹੀ ਆਉਂਦਾ, ਅਸੀਂ ਉਹਨੂੰ ਮੈਨੇਜ ਕਰ ਸਕਦੇ ਹਾਂ ਸੇਫਲੀ। ਆਈ ਹੈਵ ਬੀਨ ਪਰਸਨਲੀ ਇਨਵੋਲਵਡ ਇਨ ਫਿਊ ਇੰਸੀਡੈਂਟਸ ਐਂਡ ਯੇ ਵੋ, ਬਟ ਇਹ ਹੈ ਕਿ ਮਤਲਬ ਕਿ ਇਟਸ ਨੈਵਰ ਦੈਟ ਕਾਇੰਡ ਆਫ ਥ੍ਰੈਟ, ਨਹੀਂ ਕਿ ਹਾਂ ਬਈ ਉਹ ਮੈਨੂੰ ਇਹ ਜੋਬ ਨਹੀਂ ਕਰਨੀ ਚਾਹੀਦੀ, ਬੜੀ ਖਤਰਨਾਕ ਜੋਬ ਹੈ, ਇਹ ਹੈ ਵੋ, ਇਟਸ ਨੈਵਰ ਲਾਈਕ। ਦੋ ਵਾਰੀ ਇਸ ਤਰ੍ਹਾਂ ਹੋਇਆ ਕਿ ਜਦੋਂ ਆਪ ਸਾਡੇ ਯੂਨਿਟ ਦੀ ਅਕੋਮੋਡੇਸ਼ਨ ਯੂਨਿਟ ਸਾਡੇ ਕੋਲ ਹੁੰਦੇ ਕਰਦੀ ਹੁੰਦੇ, ਤੇ ਅਸੀਂ ਉਹਨਾਂ ਨਾਲ ਹਰ ਰੋਜ਼ ਗੱਲ ਕਰੀਦੀ, ਹਰ ਉਹਨਾਂ ਨੂੰ ਸਪੋਰਟ ਕਰੀਦਾ, ਹੈਲਪ ਕਰੀਦਾ ਹੈਗਾ, ਠੀਕ ਹੈ, ਜਦੋਂ ਹੈਲਪ ਕਰੀਦੀ ਸਪੋਰਟ ਕਰੀ ਤੇ ਉਹ ਯਾਦ ਰੱਖਦੇ ਹੈ, ਤੇ ਸਮਟਾਈਮਸ ਲਾਈਕ ਜਿਵੇਂ ਹੁਣ ਕਈ ਜਿਵੇਂ ਨਾਰਦਰਨ ਸਬਰਬਸ ਦੇ ਵਿੱਚ ਜਾਂ ਵੈਸਟਰਨ ਸਬਰਬਸ ਦੇ ਵਿੱਚ ਕਈ ਇਸ ਤਰ੍ਹਾਂ ਦੇ ਹੈਗੇ ਕਿ ਜਿਹੜੇ ਕਿ ਮਤਲਬ ਕਿ ਉਹ ਤੁਹਾਨੂੰ ਫਾਈਨਲੀ ਕਹਿ ਦਿੰਦੇ ਹੋ ਗਿਰੀਸ਼, ਜਦੋਂ ਮੈਂ ਬਾਹਰ ਚਲਾ ਜਾਊਂਗਾ ਕਿ ਤੁਸੀਂ ਮੇਰੇ ਰੈਸਟੋਰੈਂਟ ਦੇ ਚਾਹੀਓ, ਤੁਹਾਨੂੰ ਮੈਂ ਜੀ ਫੂਡ ਦਊਂਗਾ, ਜਾਂ ਉਸ ਤਰ੍ਹਾਂ ਦਾ ਕਰਦੇ ਕਿ ਸਪੋਰਟ ਕਰਦੇ, ਹੈਲਪ ਕਰਦੇ, ਪਰ ਇਹ ਕਿ ਮਤਲਬ ਕਿ ਵੀ ਡੋਂਟ ਲੁੱਕ ਫੋਰਵਰਡ ਫੋਰ ਦੈਟ, ਦੇ ਸਮਥਿੰਗ ਦੈਟ ਵੀ ਸਟੇ ਅਵੇ ਫਰੋਮ। ਜਿਵੇਂ ਕਿ ਹੁਣ ਮੈਂ ਸਕੁਆਡ ਮੈਨੇਜਰ ਵੀ ਰਹੇਗਾ, ਹੁਣ ਨਵੀਆਂ ਸਕੁਆਡਸ ਆਉਂਦੀਆਂ ਹੈਗੀਆਂ ਕਾਫੀ, ਮੈਂ MRC ਦੇ ਵਿੱਚ ਵੀ ਸਕੁਆਡਸ ਮੈਨੇਜਰ ਰਿਹਾ, ਇੱਥੇ ਵੀ ਵੈਸਟਰਨ ਪਲੇਨ ਦੇ ਵਿੱਚ ਹੁਣ ਮੇਰੀ ਦੋ ਸਕੁਆਡਸ ਖਤਮ ਹੋਈਆਂ, ਤੇ ਮਤਲਬ ਕਿ ਅਸੀਂ ਮਤਲਬ ਕਿ ਵੀ ਮੇਕ ਸ਼ੋਰ ਕਿ ਅਸੀਂ ਉਹਨਾਂ ਨੂੰ ਇੱਕ ਤਰ੍ਹਾਂ ਦੀ ਇੱਕ ਸਕਿੱਲ ਦਈਏ, ਇੱਕ ਉਹਨਾਂ ਨੂੰ ਇੱਕ ਟ੍ਰੇਨਿੰਗ ਦਈਏ, ਚਾਹੇ ਫਿਜ਼ੀਕਲ ਹੋ ਚਾਹੇ ਇੱਕ ਮੈਂਟਲ ਟ੍ਰੇਨਿੰਗ ਹੋਏ, ਕਿ ਹਾਂ ਵੀ ਕਿ ਅਸੀਂ ਮਤਲਬ ਕਿ ਇੱਕ ਕੌਨਫਲਿਕਟ ਮੈਨੇਜਮੈਂਟ ਦਾ ਅਸੀਂ ਉਹਨਾਂ ਨੂੰ ਇੱਕ ਚੰਗੀ ਤਰੀਕੇ ਨਾਲ ਸਮਝਾ ਸਕੀਏ। ਠੀਕ ਹੈ ਨਾ, ਪਹਿਲਾਂ ਜਿਸ ਤਰ੍ਹਾਂ ਸੀਗਾ, ਕਿਉਂਕਿ ਇਹਦੀ ਕੋਈ ਪੂਰੀ ਰੈਕੁਇਜ਼ਿਟਸ ਨਹੀਂ ਹੈਗੀ। ਇਸ ਜੋਬ ਦੇ ਵਿੱਚ ਇਹ ਨਹੀਂ ਹੈ ਕਿ ਤੁਸੀਂ 10th ਪਾਸ ਕੀਤੀ ਹੋਵੇ, ਈਅਰ 12 ਕੀਤਾ ਹੋਵੇ ਜਾਂ ਬੈਚਲਰਸ ਕੀਤੀ ਹੋਵੇ ਕ੍ਰਿਮੀਨੋਲੋਜੀ ਦੇ ਵਿੱਚ, ਤੇ ਤੁਸੀਂ ਮਿਨੀਮਮ ਰਿਕੁਆਇਰਮੈਂਟ ਹੈਗੀ ਨਹੀਂ। ਇਸ ਤਰ੍ਹਾਂ ਸਕਿੱਲਸ ਦੇਖਦੇ ਹੈਗੇ, ਦਿਸ ਬੇਸਡ, ਇਹ ਪੂਰੀ ਜੋਬ ਇੱਕ ਸਕਿੱਲਸ ਬੇਸਡ ਹੈਗੀ ਹੈ। ਜਿਵੇਂ ਕੀ ਹੋ ਗਿਆ ਕਿ ਇੰਟਰਪਰਸਨਲ ਸਕਿੱਲਸ, ਕੌਨਫਲਿਕਟ ਰੈਜ਼ੋਲੂਸ਼ਨ, ਕੋਈ ਵੀ ਇੱਕ ਲੀਡਰਸ਼ਿਪ ਵੀ ਦਿਖਾਣੀ, ਲੀਡਰਸ਼ਿਪ ਤੁਸੀਂ ਆਪਣੀ ਟੀਮ ਨਾਲ ਦਿਖਾਣੀ ਹੈ, ਲੀਡਰਸ਼ਿਪ ਤੁਸੀਂ ਕੈਦੀਆਂ ਦੇ ਨਾਲ ਵੀ ਦਿਖਾਣੀ, ਕਿਉਂਕਿ ਉਹਨਾਂ ਨੂੰ ਤੁਸੀਂ ਸਹੀ ਰਾਹ 'ਤੇ ਵੀ ਪਾਉਣਾ ਹੈਗਾ। ਅਤੇ ਜਦੋਂ ਅਸੀਂ ਇਸ ਤਰੀਕੇ ਦੇ ਨਾਲ ਅਸੀਂ ਜਦੋਂ ਸਕਿੱਲਸ ਦੀ ਗੱਲ ਕਰਦੇ ਹੈਗੇ ਹਾਂ, ਮੋਸਟਲੀ ਮੋਸਟ ਪੀਪਲ ਡੂ ਹੈਵ ਦੋ ਸਕਿੱਲਸ। ਫਿਰ ਜਦੋਂ ਇੰਟਰਵਿਊ ਪ੍ਰੋਸੈਸ ਹੁੰਦਾ, ਪਹਿਲਾਂ ਇੱਕ ਆਨਲਾਈਨ ਟੈਸਟ ਹੁੰਦਾ, ਫਿਰ ਫੋਨ ਹੁੰਦਾ, ਪਰ ਇਹ ਹੈ ਕਿ ਜਦੋਂ ਆਪਾਂ ਇੰਟਰਵਿਊ ਲੈਂਦੇ ਇਹਨਾਂ ਦੀ, ਤਾਂ ਫਿਰ ਅਸੀਂ ਉਹ ਕੁਸ਼ਚਨ ਉਹਨਾਂ ਦੇ ਨਾਲ ਉਹਨਾਂ ਨੂੰ ਇੱਕ ਤਰ੍ਹਾਂ ਦੇ ਇੱਕ ਸਿਨੈਰੀਓਜ਼ ਦੇ ਵਿੱਚ ਬਿਠਾਉਂਦੇ ਹਾਂ ਕਿ ਜਿਹਦੇ 'ਚ ਅਸੀਂ ਦੇਖਦੇ ਹਾਂ ਕਿ ਇਹ ਬੰਦਾ ਟੀਮ ਦੇ ਵਿੱਚ ਵੀ ਕੰਮ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ, ਟੀਮ ਨੂੰ ਨਾਲ ਲੈ ਕੇ ਚੱਲ ਸਕਦਾ ਕਿ ਨਹੀਂ ਸਕਦਾ, ਦੂਸਰਿਆਂ ਦੇ ਨਾਲ ਇੰਟਰਪਰਸਨਲ ਸਕਿੱਲਸ ਕਿੱਦਾਂ ਦੇ ਹੈਗੇ ਆ, ਉਸ ਤਰੀਕੇ ਦੇ ਨਾਲ ਫਿਰ ਆਪਾਂ ਉਹਨਾਂ ਨੂੰ ਸਿਲੈਕਟ ਕਰਦੇ ਹਾਂ। ਅਤੇ ਜਦੋਂ ਸਕੁਆਡ ਦੇ ਵਿੱਚ ਆਉਂਦੇ ਹਾਂ, ਤਾਂ ਫਿਰ ਆਪਾਂ ਉਹਨੂੰ ਸਕੁਆਡ ਦੇ ਵਿੱਚ ਆਪਾਂ ਜਿਸ ਤਰੀਕੇ ਦੇ ਨਾਲ ਕੁਰੈਕਸ਼ਨਸ ਚਾਹੁੰਦੇ ਹੈਗੇ, ਆਪਾਂ ਚਾਹੁੰਦੇ ਹੈਗੇ, ਸਕੁਆਡ ਮੈਨੇਜਰ ਚਾਹੁੰਦੇ, ਜਿਸ ਤਰੀਕੇ ਨਾਲ ਕੁਰੈਕਸ਼ਨਸ ਦੀ ਡਾਇਰੈਕਸ਼ਨ ਹੈਗੀਆਂ, ਉਸ ਤਰੀਕੇ ਦੇ ਨਾਲ ਆਪਾਂ ਉਹਨਾਂ ਦੇ ਸਕਿੱਲਸ ਹੈਗੇ ਜਿਹੜੇ ਕਰੰਟ ਸਕਿੱਲਸ ਆ ਉਹਨਾਂ ਨੂੰ ਪੋਲਿਸ਼ ਕਰਦੇ ਹੈਗੇ, ਉਹਨਾਂ ਨੂੰ ਹੈਲਪ ਕਰਦੇ ਹਾਂ ਤਾਂ ਜੋ ਉਹ ਜ਼ਿਆਦਾ ਉਭਰ ਕੇ ਬਾਹਰ ਆਉਣ, ਅਤੇ ਜਦੋਂ ਉਹ ਪ੍ਰਿਜ਼ਨ ਆਫਿਸਰ ਬਣਨ ਤਾਂ ਉਹ ਕਹਿਣ ਕਿ ਹਮ ਵੀ ਕਿ ਮੇਰੇ ਕੋਲ ਇਹ ਸਕਿੱਲਸ ਹੈਗੇ ਆ, ਮੈਂ ਕਰੈਕਸ਼ਨਸ ਦੇ ਇਸ ਤਰੀਕੇ ਨਾਲ ਸਿੱਖਿਆ। ਹਾਇਰਿੰਗਸ ਕਾਫੀ ਹੁੰਦੀਆਂ, ਦੇਰ ਇਜ਼ ਨੋ ਡਾਊਟ ਅਬਾਊਟ ਦੈਟ। ਥਿੰਕ ਦ ਨੰਬਰਸ ਆਰ ਪ੍ਰੀਟੀ ਗੁੱਡ, ਇਹਨਾਂ ਨੇ ਕਾਫੀ ਹੁਣ ਵੀ ਪਹਿਲਾਂ ਵੀ ਹਾਇਰ ਕਰ ਚੁੱਕੇ ਨੇ, ਅਤੇ ਆਈ ਥਿੰਕ ਨਵੰਬਰ ਡਿਸੰਬਰ ਤੱਕ ਦੇ ਵੀ ਕਾਫੀ ਇਹਨਾਂ ਨੇ ਹਾਇਰਿੰਗਸ ਕਰਨੀਆਂ ਹੈਗੀਆਂ।
ਜੀ, ਤੇ ਇੱਕ ਪ੍ਰਵਾਸੀ ਦੇ ਤੌਰ ਤੇ ਜਿੱਦਾਂ ਤੁਸੀਂ ਕਿਹਾ ਕਿ ਸਰਕਾਰੀ ਜੌਬ ਕਰਨੀ ਹੈ, ਤੇ ਇਨ ਅ ਵੇ ਯੂ ਆਰ ਗਿਵਿੰਗ ਬੈਕ ਟੂ ਸੋਸਾਇਟੀ ਆਲਸੋ। ਤੇ ਐਜ਼ ਅ ਮਾਈਗ੍ਰੈਂਟ, ਐਜ਼ ਅ ਪ੍ਰਵਾਸੀ, ਇੱਕ ਨਵੇਂ ਦੇਸ਼ ਦੇ ਨਾਲ ਇਸ ਤਰ੍ਹਾਂ ਜੁੜਨਾ, ਇਸ ਤਰ੍ਹਾਂ ਦਾ ਜੁੜਾਵ, ਹਾਊ ਡਿਫਰੈਂਟ ਵਾਸ ਇਟ? ਕਿ ਤੁਹਾਨੂੰ ਕੁਝ ਲਰਨਿੰਗ ਜਾਂ ਅਨਲਰਨਿੰਗ ਰਹੀ ਹੋਈ ਇਸ ਪ੍ਰੋਸੈਸ ਵਿੱਚ?
ਬਹੁਤ ਸੱਚੀ ਗੱਲ ਦੱਸਾਂ, ਲਾਈਕ ਬਹੁਤ ਮੁਸ਼ਕਿਲ ਹੁੰਦਾ ਹੈਗਾ, ਕਿਉਂਕਿ ਅਸੀਂ ਜਿਸ ਸੋਸਾਇਟੀ ਤੋਂ ਆਉਂਦੇ ਹੈਗੇ ਹਾਂ, ਖਾਸ ਕਰ ਮੈਂ ਆਪਣੀ ਐਗਜ਼ਾਮਪਲ ਦਵਾਂ ਤੇ, ਅਸੀਂ ਬੜੇ ਇੰਟਰੋਵਰਟ ਹੁੰਦੇ ਹੈਗੇ, ਠੀਕ ਹੈ? ਅਸੀਂ ਕਿਸੇ ਦੇ ਨਾਲ ਜਦੋਂ ਗੱਲ ਕਰਦੇ ਹਾਂ, ਅਸੀਂ ਗੱਲ ਉਹੀ ਕਰਦੇ ਹਾਂ ਕਿ ਜਿਹਦੀ ਲੋੜ ਹੁੰਦੀ, ਨਾ ਜ਼ਿਆਦਾ ਵੱਧ ਕੇ ਅਤੇ ਨਾ ਜ਼ਿਆਦਾ ਘੱਟ। ਫਿਰ ਅਸੀਂ ਜਦੋਂ ਸਾਡੇ ਹੁਣ ਜਿਵੇਂ ਮੇਰੇ ਐਲਡਰਲੀਜ਼ ਹੋਣਗੇ, ਜਿਵੇਂ ਮੇਰੇ ਡੈਡ ਦੀ ਉਮਰ ਦੇ, ਮੇਰੇ ਚਾਚੇ ਦੇ, ਤਾਏ ਦੀ ਉਮਰ ਦੀ, ਅਸੀਂ ਉਹਨਾਂ ਦੇ ਚੱਕ ਚੱਕ ਪਾ ਕੇ ਨਹੀਂ ਗੱਲ ਕਰ, ਠੀਕ ਹੈ? ਕਿਉਂਕਿ ਇੱਕ ਤਰ੍ਹਾਂ ਦਾ ਡਿਸਰਿਸਪੈਕਟਫੁਲ ਬਣਿਆ ਜਾਂਦਾ। ਦਿਸ ਇਜ਼ ਵਟ ਪੰਜਾਬੀ ਸੋਸਾਇਟੀ ਇਸ ਤਰ੍ਹਾਂ ਦੀ ਹੀ ਹੈਗੀ, ਜਾਂ ਕਿ ਪੂਰੇ ਹਿੰਦੁਸਤਾਨ ਦੀ ਇਸ ਤਰ੍ਹਾਂ ਦੀ ਹੈਗੀ, ਠੀਕ ਹੈ? ਕਿ ਅਸੀਂ ਕੌਨਫਲਿਕਟ ਦੂਰ ਕਰਦੇ ਹਾਂ। ਹੁਣ ਇਹੀ ਤਿੰਨ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਗਿਣਾਈ ਹੈ, ਇਹ ਟੋਟਲੀ ਓਪੋਜ਼ਿਟ ਹੈਗੀਆਂ ਇਸ ਜੋਬ ਦੇ ਵਿੱਚ, ਠੀਕ ਹੈ ਨਾ? ਤੁਸੀਂ ਆਪਣਾ ਮੈਸੇਜ ਥਰੂ ਕਰਨਾ, ਚਾਹੇ ਤੁਹਾਡਾ ਟੀਮ ਲੀਡਰ ਹੋ, ਚਾਹੇ ਤੁਹਾਡਾ ਮੈਨੇਜਰ ਹੋ, ਅਤੇ ਚਾਹੇ ਤੁਹਾਡੇ ਕੈਦੀ ਹੋਣ ਜਿਹਨਾਂ ਨਾਲ ਤੁਸੀਂ ਕੰਮ ਕਰਨਾ, ਤੁਸੀਂ ਉਹਨਾਂ ਦਾ ਨੱਕ ਨੱਕ ਪਾ। ਫਿਰ ਤੁਸੀਂ ਆਪਣੀ ਜਦੋਂ ਗੱਲ ਕਰਨੀ ਹੈ, ਠੀਕ ਹੈ ਨਾ, ਤੁਸੀਂ ਇੱਕ ਇਸ ਲੈਵਲ ਦੇ ਕਰਨੀ ਹੈ ਕਿ ਜਿਹੜਾ ਦੂਸਰਾ ਬੰਦਾ ਵੀ ਹੈਗਾ, ਉਹ ਤੁਹਾਡਾ ਪੁਆਇੰਟ ਆਫ ਵਿਊ ਚੰਗੀ ਤਰ੍ਹਾਂ ਪਰਫੈਕਟਲੀ ਸਮਝ ਦੇਵੇ। ਸੋ ਇਸ ਤਰੀਕੇ ਦੇ ਨਾਲ ਜਦੋਂ ਐਜ਼ ਅ ਪ੍ਰਵਾਸੀ, ਐਜ਼ ਅ ਮਾਈਗ੍ਰੈਂਟ ਅਸੀਂ ਇੱਥੇ ਆਉਂਦੇ ਹਾਂ, ਅਸੀਂ ਇਹ ਦੇਖਦੇ ਹੈਗੇ ਕਿ ਹਾਂ ਬਈ ਕਿ ਯਾਰ ਇਹ ਜੋਬ ਸ਼ਾਇਦ ਮੇਰੇ ਵਾਸਤੇ ਨਹੀਂ ਹੈਗੀ, ਗੈਸ ਵਾਟ, ਤੁਸੀਂ ਹੁਣ ਆਸਟ੍ਰੇਲੀਆ ਹੈਗੇ ਹੋ, ਤੁਸੀਂ ਆਸਟ੍ਰੇਲੀਆ ਆ ਕੇ ਇੱਥੋਂ ਦੀ ਚੀਜ਼ਾਂ ਸਿੱਖਣੀਆਂ ਜਿਹੜੀਆਂ ਉੱਥੇ ਦੀ ਹਿੰਦੁਸਤਾਨ ਦੀ ਹੈਗੀਆਂ। ਯੈਸ, ਵੀ ਡੂ ਰਿਸਪੈਕਟ ਹੈ, ਉਹ ਪਾਰਟ ਆਫ ਅ ਲਾਈਫ, ਪਾਰਟ ਆਫ ਲਾਈਫ ਸਟਾਈਲ ਹੈ ਉੱਥੇ, ਲੇਕਿਨ ਇੱਥੇ ਰਹਿਣ ਵਾਸਤੇ ਇੱਥੋਂ ਦੀ ਚੀਜ਼ਾਂ ਸਿੱਖਣੀ ਪੈਂਦੀਆਂ। ਯੂ ਨੋ, ਲਾਈਕ ਜਿਵੇਂ ਪੰਜਾਬੀ ਉਹ ਹਿੰਦੀ 'ਚ ਕਹਿੰਦੇ ਗੰਗਾ ਗਏ ਤਾਂ ਗੰਗਾ ਰਾਮ ਗੰਗਾ ਗਏ। ਸੋ ਇਹ ਚੀਜ਼ਾਂ ਟਾਈਮ ਲੱਗਦਾ ਸਿੱਖਣ ਵਾਸਤੇ, ਮੈਨ ਇਟ ਟੁੱਕ ਮੀ ਆ ਟਾਈਮ, ਇਟ ਟੁੱਕ ਮੀ ਸਰਟਨ ਟਾਈਮਸ, ਕਿਉਂਕਿ ਜਦੋਂ ਮੈਂ ਸਕੁਆਡ ਪੂਰੀ ਕਰਕੇ ਜਦੋਂ ਮੈਂ ਜੋਬ 'ਤੇ ਗਿਆ, ਅਸੀਂ ਆਰਾਮ ਨਾਲ ਗੱਲ ਕਰੀਦੀ ਸੀ, ਅਸੀਂ ਬੋਲੇ ਕਿ ਹਾਂ ਅੱਛਾ ਠੀਕ ਹੈ, ਓਕੇ, ਆਈ ਵਿਲ ਡੂ ਅਬਾਊਟ ਇਟ, ਆਈ ਵਿਲ ਡੂ ਸਮਥਿੰਗ ਅਬਾਊਟ ਇਟ, ਗੈਟ ਇਟ ਡਨ, ਐਂਡ ਯੇ ਵੋ ਕਹਿਣਾ। ਸਾਡੀ ਇੱਕ ਤਾਂ ਵੋਕੈਬਲਰੀ ਵੀ ਘੱਟ ਸੀਗੀ, ਫਿਰ ਆਪਾਂ ਜਦੋਂ ਗੱਲ ਕਰਨੀ ਆ, ਆਪਾਂ ਆਰਾਮ ਨਾਲ ਹਲੀਮੀ ਦੇ ਨਾਲ ਹੌਲੀ ਜਿਹੀ ਗੱਲ ਕਰਨੀ ਹੈਗੀ। ਹੁਣ ਜਿਹੜੇ ਲੋਕ ਜਿਹੜੇ ਅੱਜ ਮੈਨੂੰ ਜਿਹੜੇ 25 ਸਾਲ ਪਹਿਲਾਂ ਮਿਲਣਗੇ, ਜਿਹੜੇ ਅੱਜ ਮਿਲਣਗੇ, ਉਹ ਕਹਿੰਗੇ ਗਿਰੀਸ਼ ਤੂੰ ਬਹੁਤ ਲਾਊਡ ਹੈਗਾ। ਲਾਊਡ ਇਸ ਕਰਕੇ ਹੈਗੇ ਆ ਕਿ ਜੇ ਉੱਥੇ ਮੇਰੇ ਯੂਨਿਟ ਦੇ ਵਿੱਚ 60-70 ਕੈਦੀ ਹੈਗੇ ਆ, ਠੀਕ ਹੈ ਨਾ, ਅਤੇ ਜੇ ਮੈਂ ਆਪਣਾ ਮੈਸੇਜ ਉਹਨਾਂ ਨੂੰ ਦੇਣਾ ਹੈਗਾ, ਤਾਂ ਮੈਨੂੰ ਆਪਣੀ ਵੋਇਸ ਇਨਕਰੀਜ਼ ਕਰਨੀ ਪਏਗੀ। ਜੇ ਮੈਂ ਸੌਫਟ ਬੋਲਾਂਗਾ, ਉਹਨਾਂ ਨੇ ਕਹਿਣਾ ਕਿ ਉਹ ਇਹ ਤਾਂ ਇੱਦਾਂ ਹੀ ਹੈਗਾ ਬੰਦਾ, ਠੀਕ ਹੈ? ਸੋ ਦਿਸ ਕਾਇੰਡ ਆਫ ਸਕਿੱਲਸ ਆ, ਇਟਸ ਵੈਰੀ ਹਾਰਡ, ਬਟ ਜੇ ਮੈਂ ਸਿੱਖ ਸਕਦਾ, ਕੋਈ ਵੀ ਸਿੱਖ ਸਕਦਾ।
ਤੇ ਕੋਈ ਐਸੇ ਸਕਿੱਲਸ ਜੋ ਆਪਣੀ ਸਾਡੇ ਟ੍ਰੈਡੀਸ਼ਨ ਨਾਲ ਜੁੜੇ ਹੋਣ, ਜੋ ਤੁਹਾਡੇ ਕੰਮ ਆਏ ਹੋਣ, ਕਿਉਂਕਿ ਪੰਜਾਬੀਆਂ ਨੂੰ ਬਹੁਤ ਹੀ ਬਰੇਵ ਮੰਨਿਆ ਜਾਂਦਾ ਹੈ, ਬਹੁਤ ਸਾਰੇ ਐਸੇ ਟ੍ਰੇਟਸ ਵੀ ਹੈ ਜੋ ਕਲਚਰਲੀ ਸਾਡੇ ਨਾਲ ਜੁੜੇ ਹੋਏ ਨੇ, ਕੁਝ ਐਸਾ ਜੋ ਤੁਹਾਡੇ ਲਈ ਪੋਜ਼ਿਟਿਵ ਰਿਹਾ ਹੋਵੇ?
ਕੰਪੈਸ਼ਨ, ਠੀਕ ਹੈ? ਅਸੀਂ ਇੱਕ ਦੂਸਰੇ ਦੀ ਲੁੱਕ ਆਫਟਰ ਕਰੀਦੀ, ਇੱਕ ਦੂਜੇ ਦੀ ਕੇਅਰ ਕਰੀਦੀ ਹੈਗੀ। ਹੁਣ ਅਸੀਂ ਸੋਚਦੇ ਹਾਂ ਕਿ ਯਾਰ ਕੈਦੀ ਹੈ, ਇਹਨੇ ਮਰਡਰ ਕੀਤਾ, ਮਰਡਰ ਕੀਤਾ, ਇਹਨੂੰ ਸਜ਼ਾ ਹੋ ਗਈ, ਫੋਰ ਐਗਜ਼ਾਮਪਲ 10 ਸਾਲ ਦੀ ਸਜ਼ਾ ਹੋ ਗਈ, ਗੈਸ ਵਟ, ਉਹ ਜੇਲ੍ਹ 'ਚ ਆ ਗਿਆ, ਜੱਜ ਨੇ ਸਜ਼ਾ ਸੁਣਾਤੀ ਹੈਗੀ ਆ। ਮੇਰਾ ਕੰਮ ਹੁਣ ਉਹਨੂੰ ਜੱਜ ਕਰਨਾ ਨਹੀਂ ਹੈਗਾ, ਮੇਰਾ ਜੋਬ ਹੈ ਉਹ ਮੇਰੇ ਕੋਲ ਆਇਆ, ਮੇਰੇ ਯੂਨਿਟ 'ਚ ਹੈਗਾ, ਇੱਥੇ 10 ਸਾਲ ਰਹੇਗਾ, ਆਈ ਹੈਵ ਟੂ ਮੇਕ ਸ਼ੋਰ ਕਿ ਹਾਂ ਵੀ ਸੇਫ ਹੈ, ਉਹਨੂੰ ਓਪਰਚੁਨਿਟੀਜ਼ ਮਿਲਣਗੀਆਂ, ਤਾਂ ਜੋ ਉਹ ਬਾਹਰ ਜਾਵੇ, ਬਾਹਰ ਜਾ ਕੇ ਜਿਹੜਾ ਕਿ ਜਦੋਂ ਤੁਸੀਂ ਉਹਦੀ ਸਟੋਰੀ ਸੁਣਦੇ ਹੋ ਨਾ ਤੇ ਲਾਈਕ ਯੂ ਗੈਟ ਹਿਸ ਪਰਸਪੈਕਟਿਵ। ਹੁਣ ਅਸੀਂ ਸਾਡੇ ਕੋਲ ਸਾਰਾ ਦਿਨ ਹੁੰਦਾ, ਮੈਂ 10 ਘੰਟੇ ਦੀ ਸ਼ਿਫਟ ਹੁੰਦੀ, ਅਸੀਂ 10 ਘੰਟੇ ਬਹਿ ਕੇ ਉੱਥੇ ਆਰਾਮ ਨਾਲ ਬਹਿ ਕੇ ਉਸਦੇ ਨਾਲ ਗੱਲ ਕਰ ਲਈਦੀ। ਹਾਂ ਵੀ ਫਿਰ ਕਿ ਮਤਲਬ ਕਿ ਹੁਣ ਜਿਵੇਂ ਕਈ ਪੰਜਾਬੀ ਲੜਕੇ ਵੀ ਆਉਂਦੇ ਆ ਕਾਫੀ ਕ੍ਰਾਈਮ ਦੇ ਵਿੱਚ ਆਉਂਦੇ ਆ, ਤੇ ਆਪਾਂ ਉਹ ਬਹਿ ਕੇ ਵਟ ਬ੍ਰਿੰਗਸ ਯੂ ਹੇ ਕੀ ਗੱਲ ਹੋ ਗਈ, ਨਹੀਂ ਭਾਜੀ ਇਸ ਤਰ੍ਹਾਂ ਹੋ ਗਿਆ, ਯੇ ਇਸ ਤਰ੍ਹਾਂ ਹੋ ਗਿਆ, ਵੋ ਹੋ ਗਿਆ। ਇੱਕ ਤੁਹਾਨੂੰ ਦੂਸਰੇ ਬੰਦੇ ਦਾ ਪਰਸਪੈਕਟਿਵ ਪਤਾ ਲੱਗਦਾ, ਦੇਖਦਾ ਕਿ ਹਾਂ ਬਈ ਕਿ ਇੱਥੇ ਵੀ ਦੁਨੀਆ ਵਸਦੀ ਹੈਗੀ ਹੈ। ਸੋ ਇਫ ਗੁੱਡ ਫੋਰ ਲਾਈਫ ਐਕਸਪੀਰੀਅੰਸ ਇਜ਼ ਗੁੱਡ ਫੋਰ ਨੌਲੇਜ, ਜੋਬਸ ਤਾਂ ਹਜ਼ਾਰੋਂ ਹੈਗੀਆਂ, ਲੇਕਿਨ ਇਹ ਸਭ ਤੋਂ ਆਈ ਬਿਲੀਵ ਕਿ ਸਭ ਤੋਂ ਵੱਖਰੀ ਜੋਬ ਹੈਗੀ।
ਥੈਂਕ ਯੂ ਸੋ ਮਚ ਫੋਰ ਯੋਰ ਟਾਈਮ, ਰੀਅਲੀ ਅਪਰੀਸ਼ੀਏਟ। ਡਿਪਾਰਟਮੈਂਟ ਆਫ ਜਸਟਿਸ ਹਜੇ ਵੀ ਪ੍ਰਿਜ਼ਨ ਆਫੀਸਰਸ ਲਈ ਭਰਤੀਆਂ ਕਰ ਰਿਹਾ ਜਿਨ੍ਹਾਂ ਦਾ ਜੁਆਇਨਿੰਗ ਬੋਨਸ $8,000 ਹੈ। ਜੇ ਤੁਸੀਂ ਵੀ ਬਣਨਾ ਚਾਹੁੰਦੇ ਹੋ ਪ੍ਰਿਜ਼ਨ ਆਫੀਸਰ ਤੇ ਡਿਪਾਰਟਮੈਂਟ ਆਫ ਜਸਟਿਸ ਦੀ ਵੈਬਸਾਈਟ ਤੇ ਜਾ ਕੇ ਇਸ ਨੌਕਰੀ ਲਈ ਤੁਸੀਂ ਵੀ ਅਪਲਾਈ ਕਰ ਸਕਦੇ ਹੋ। ਸੀਨੀਅਰ ਪ੍ਰਿਜ਼ਨ ਆਫੀਸਰ ਗਿਰੀਸ਼ ਕੁਮਾਰ ਜੀ ਨਾਲ ਸਾਡੀ ਗੱਲਬਾਤ ਤੁਹਾਨੂੰ ਕਿੱਦਾਂ ਦੀ ਲੱਗੀ ਉਹ ਵੀ SMS ਕਰਕੇ ਜ਼ਰੂਰ ਦੱਸੋ ਜੀ 0439979767 0439-799-767 ਉੱਤੇ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।